ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ। ਹਰ ਸੱਚੇ ਸਿਰਜਣਹਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ। ਗੁਰੂ ਰੂਪ ਗੁਰੂ ਖਾਲਸਾ ਸਾਧਸੰਗ ਜੀ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਰਹਿਰਾਜ ਸਾਹਿਬ ਦੇ ਵਿੱਚ ਪਾਵਨ ਸ਼ਬਦ ਸਰਵਣ ਕਰ ਰਹੇ ਹਾਂ। ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸ਼ਾਮ ਨੂੰ ਪੜ੍ਹੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਨੇ ਰਹਿਰਾਸ ਦੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ। ਸੋ ਇਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੇ ਰਹਿਰਾਸ ਸੰਪੂਰਨ ਰੂਪ ਵਿੱਚ ਲਿਖੀ ਅਤੇ ਅੱਗੇ ਸੰਗਤਾਂ ਵਿੱਚ ਪ੍ਰਚਲਿਤ ਹੋਈ। ਸੋ ਇਸ ਤਰ੍ਹਾਂ ਲੈ ਕਰਕੇ ਰਹਿਰਾਸ ਦੇ ਪਾਠ ਵਿੱਚ ਬੇਨਤੀਆਂ ਦੇ ਸ਼ਬਦ ਮਹਾਰਾਜ ਨੇ ਪਾਏ ਅਤੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਰਾਗ ਆਸਾ, ਆਸਾ ਰਾਗ ਦੇ ਵਿੱਚ ਸੋਦਰ ਵੀ ਆਸਾ ਵਿੱਚ ਹੈ। ਆਸਾ ਦੀ ਵਾਰ ਸਵੇਰੇ ਗਾਇਆ ਜਾਂਦਾ ਸੋਦਰ, ਭਾਵ ਆਸਾ ਰਾਗ ਸਵੇਰੇ ਪੜ੍ਹਿਆ ਜਾਂਦਾ ਜਪਜੀ ਸਾਹਿਬ ਦੇ ਵਿੱਚ। ਸ਼ਾਮ ਨੂੰ ਸੋਦਰ ਰਾਗ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਅਤੇ ਸਵੇਰੇ ਆਸਾ ਦੀ ਵਾਰ ਦੇ ਵਿੱਚ ਆਸਾ ਰਾਗ ਦਾ ਗਾਇਨ ਹੁੰਦਾ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੋ ਦਰ ਕਿ ਸੋ ਦਰ ਜੋ ਅਕਾਲ ਪੁਰਖ ਦਾ ਉਹ ਦਰ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੋ ਪੁਰਖ, ਉਹ ਪੁਰਖ ਜੋ ਅਕਾਲ ਪੁਰਖ ਹੈ ਉਹ ਕੈਸਾ ਹੈ। ਸੋ ਇਸ ਤਰ੍ਹਾਂ ਇਹ ਸ਼ਬਦ 348 ਅੰਗ ਤੇ ਆਸਾ ਰਾਗ ਵਿੱਚ ਦੁਬਾਰਾ ਵੀ ਮਹਾਰਾਜ ਨੇ ਉਚਾਰਿਆ ਹੈ। ਪਹਿਲਾਂ ਰਹਿਰਾਸ ਦੇ ਵਿੱਚ 10 ਅੰਗ ਦੇ ਉੱਤੇ ਰਹਿਰਾਸ ਦੇ ਰੂਪ ਵਿੱਚ ਹੈ, ਇੱਥੇ ਉਚਾਰਨ ਕੀਤਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ, ਅਤੇ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਚੌਥਾ ਹੀ ਇਕੱਲਾ ਲਿਖਿਆ ਹੈ। ਰਹਿਰਾਸ ਵਿੱਚ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰ ਆਸਾ ਰਾਗ ਦੇ ਵਿੱਚ ਨਹੀਂ ਲਿਖਿਆ। ਰਹਿਰਾਸ ਵਿੱਚ ਲਿਖਿਆ ਤੂੰ ਘੱਟ ਘੱਟ ਅੰਤਰ, ਤੂੰ ਮੁਕਤਾ ਹੈ, ਭਾਵ ਟਿੱਪੀ ਤੋਂ ਬਿਨਾਂ ਬਲੈਂਕੜੇ ਲੱਗੇ ਹੋਏ ਨੇ। ਇੱਥੇ ਹੈ ਤੂੰ ਰਾਗ ਦੇ ਵਿੱਚ ਉੱਤੇ ਟਿੱਪੀ ਲਾ ਕੇ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਇਹ ਰਹਿਰਾਸ ਵਿੱਚ ਆਉਂਦਾ। ਆਸਾ ਰਾਗ ਵਿੱਚ ਆਉਂਦਾ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ, ਉੱਥੇ ਪਾਠ ਅੰਤਰ ਹੈ। ਕਿਉਂਕਿ ਸਹਿਜ ਪਾਠ ਅਖੰਡ ਪਾਠ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੀਓ ਲਿਖਿਆ ਹੋਇਆ ਇੱਥੇ। ਤਿੰਨ ਟੂਟੀ ਜਮਕੀ ਫਾਸੀ ਰਹਿ ਰਾਸ ਵਿੱਚ ਆਉਂਦਾ ਤੱਤੇ ਨਾਲ ਟੂਟੀ। ਜਦੋਂ ਰਾਗ ਆਸਾ ਵਿੱਚ ਇਹ ਸ਼ਬਦ ਪੜ੍ਹਨ ਉੱਥੇ ਆਵੇਗਾ ਤਿੰਨ ਟੂਟੀ ਜਮਕੀ ਫਾਸੀ, ਉੱਥੇ ਟੈਂਕੇ ਨਾਲ ਹੈ, ਇੱਥੇ ਤੱਤੇ ਨਾਲ ਹੈ। ਰਹਿ ਰਾਸ ਵਿੱਚ ਪਾਠ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਇਸੇ ਤਰ੍ਹਾਂ ਆਸਾ ਰਾਗ ਵਿੱਚ ਆਉਣਾ ਹੈ ਜਿਨ ਨਿਰਭਉ ਜਿਨ, ਫਿਰ ਹਲੰਤ ਹੈ ਥੱਲੇ ਨੰਨੇ ਦੇ, ਪਹਿਲਾਂ ਵੀ ਉੱਪਰ ਹਲੰਤ ਆਈ ਧਿਆਨ ਰੱਖਣਾ, ਨੰਨੇ ਦੇ ਥੱਲੇ ਛੋਟਾ ਜਿਹਾ ਇਸ਼ਾਰਾ ਕੀਤਾ ਭਾਰਾ ਬੋਲਣ ਲਈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ। ਫਿਰ ਅੱਗੇ ਰਹਿ ਰਾਸ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀ। ਹੁਣ ਇਸੇ ਤਰ੍ਹਾਂ ਹੀ ਆਸਾ ਰਾਗ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀਓ, ਦੋਨਾਂ ਨੰਨਿਆਂ ਥੱਲੇ ਹਲੰਤ। ਸੇ ਧੰਨ ਜਿਨ ਹਰ ਧਿਆਇਆ ਜੀ ਰਹਿ ਰਾਸ ਵਿੱਚ ਹੈ, ਅਤੇ ਆਸਾ ਰਾਗ ਦੇ ਵਿੱਚ ਹੈ ਸੇ ਧੰਨ ਜਿਨ ਹਰ ਧਿਆਇਆ ਜੀਓ। ਜੀਓ ਅੱਖਰ ਪਾਇਆ, ਚਾਰ ਵਾਰੀ ਜੀਵ ਆਇਆ ਭਰੇ ਬੇਅੰਤ ਬੇਅੰਤ ਬੱਬੇ ਸਿਹਾਰੀ ਲਾ ਕੇ ਬੇਅੰਤ ਅਗਲੇ ਬੱਬੇ ਨੂੰ ਲਾਂ ਲਾ ਕੇ ਬੇਅੰਤ ਅਤੇ ਆਸਾ ਰਾਗ ਵਿੱਚ ਜਦੋਂ ਸ਼ਬਦ ਉਚਾਰਿਆ ਮਹਾਰਾਜ ਨੇ ਤਾਂ ਭਰੇ ਬੇਅੰਤ 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 ਬੇ ਦੋਵੇਂ ਲਾਵਾਂ ਲਾਈਆਂ ਇੱਕ ਇੱਕ ਭਰੇ ਬੇਅੰਤ ਬੇਅੰਤ ਇਸ ਤਰ੍ਹਾਂ ਇਹਨਾਂ ਪਾਠਾਂ ਦਾ ਪਾਠ ਕਰਦਿਆਂ ਹੋਇਆਂ ਸਹਿਜ ਪਾਠ ਵੇਲੇ ਧਿਆਨ ਰੱਖਣਾ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੱਪੇ ਦੇ ਰਹਿਤ ਪੈਰ ਵਿੱਚ ਰਾਰਾ ਹੋਣ ਕਰਕੇ ਪ੍ਰਸਾਦ ਵੈਸੇ ਇਸ ਤਰ੍ਹਾਂ ਬਣਦਾ ਜੇ ਕਹੀਏ ਪਰ ਸਾਦ ਫਿਰ ਹੁੰਦਾ ਪਰਾਇਆ ਸਵਾਦ ਪੱਪੇ ਦਾ ਰਾਰਾ ਪੂਰਾ ਬੋਲ ਕੇ ਜੇ ਦੇਸੀ ਜੀ ਬੋਲੀ ਬੋਲੀਏ ਪਰ ਸਾਦ ਇੱਕ ਹੁੰਦਾ ਪ੍ਰਸ਼ਾਦ ਉਹ ਹੁੰਦਾ ਛਕਣ ਵਾਲਾ ਇਹ ਹੈ ਕਿਰਪਾ ਪ੍ਰਸਾਦ ਤੱਦੇ ਸਿਹਾਰੀ ਵੀ ਹੈ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਚੌਥੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਇਹ ਸੋ ਪੁਰਖ ਜੋ ਹੈ ਛੰਦ ਦੀ ਚਾਲ ਹੈ ਇਸ ਚੀਜ਼ ਦਾ ਜ਼ਿਆਦਾਤਰ ਪਾਠੀ ਸਿੰਘਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਛੰਦ ਹੁੰਦੇ ਨੇ ਛੰਦ ਦੇ ਵਿੱਚ ਕਿਸ ਪ੍ਰਕਾਰ ਦੀ ਚਾਲ ਹੈ ਛੇ ਪੌੜੀਆਂ ਦਾ ਵੀ ਹੁੰਦਾ ਅੱਠ ਦਾ ਵੀ ਹੁੰਦਾ ਛੰਦ ਇਹ ਛੰਦ ਦੀ ਚਾਲ ਸੋ ਦਾ ਭਾਵ ਹੈ ਉਹ ਉਸ ਅਕਾਲ ਪੁਰਖ ਦਾ ਜਸ ਕਥਨ ਕਰਦੇ ਹਨ ਮਹਾਰਾਜ ਸੋ ਪੁਰਖ ਤੋਂ ਭਾਵ ਉਹ ਪਰਮਾਤਮਾ ਸਾਰੇ ਪੂਰਨ ਹੈ ਸੋ ਪੁਰਖ ਆਪ ਵੀ ਸੱਚੇ ਪਾਤਸ਼ਾਹ ਹੁਣ ਬਚਨ ਕਰਦੇ ਨੇ ਕਿਵੇਂ ਪ੍ਰਾਰੰਭ ਸੋ ਪੁਰਖ ਤੋਂ ਹੀ ਕੀਤਾ ਹੈ ਸ਼ਬਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸੋ ਇਸ ਪੰਕਤੀ ਚ ਮਹਾਰਾਜ ਨੇ ਸੋ ਪਦ ਇੱਕੋ ਹੀ ਹੈ ਕਿਉਂਕਿ ਦੋਹਾਂ ਦਾ ਅਧਿਹਾਰ ਕਰਕੇ ਤਿੰਨ ਸੋ ਪਦ ਇਸ ਤਰੀਕੇ ਨਾਲ ਕਰਨਾ ਸੋ ਉਹ ਜੋ ਅਕਾਲ ਪੁਰਖ ਹੈ ਇੱਕ ਦਾ ਵਾਚਕ ਵੀ ਹੈ ਇਸ ਕਰਕੇ ਪੰਕਤੀ ਚ ਪੁਰਖ ਪਦ ਜਿਹੜੇ ਨੇ ਦੋ ਵਾਰੀ ਆ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਇਸ ਤਰੀਕੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਕਥਨ ਕੀਤੀ ਇਸ ਪੰਕਤੀ ਚ ਨਿਰੰਜਨ ਪਦ ਵੀ ਦੋ ਵਾਰ ਆਇਆ ਫਿਰ ਹਰ ਪਦ ਵੀ ਦੋ ਵਾਰ ਆਇਆ ਹੈ ਇਸ ਤਰੀਕੇ ਨਾਲ ਦੇਖਣਾ ਕਿੰਨੀ ਵਾਰੀ ਪੁਰਖ ਆਇਆ ਨਿਰੰਜਨ ਦੋ ਵਾਰੀ ਪੁਰਖ ਦੋ ਵਾਰੀ ਔਰ ਹਰ ਅੱਖਰ ਵੀ ਦੋ ਵਾਰੀ ਅਗਮਾ ਅਗਮ ਦੋ ਵਾਰੀ ਪਾਰਾਵਾਰ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ ਸੋ ਇਸ ਤਰ੍ਹਾਂ ਤਿੰਨ ਤਿੰਨ ਪਦ ਜੋੜ ਕੇ ਸ਼ਰੀਤੀ ਨਾਲ ਅਰਥ ਕਰਨਾ ਜਦੋਂ ਦੋ ਵਾਰ ਲਿਖਿਆ ਹੋਵੇ ਤਾਂ ਤਿੰਨ ਵਾਰ ਅਵਸ਼ ਹੋ ਜਾਂਦਾ ਸੋ ਪੁਰਖ ਅਕਾਲ ਪੁਰਖ ਹਰੀ ਪੁਰਖ ਜੋ ਹੈ ਨਿਰੰਜਨ ਥੋੜਾ ਜਿਹਾ ਕੱਸ ਕੇ ਬੋਲਣਾ ਨਿਰੰਜਨ ਉਹ ਪਿੱਛੇ ਵੀ ਅਗਮ ਗਮਤਾ ਤੋਂ ਰਹਿਤ ਪਿੱਛੇ ਵੀ ਸੀ ਉਹ ਹੁਣ ਵੀ ਹੈ ਉਹ ਅੱਗੇ ਨੂੰ ਵੀ ਹੋਵੇਗਾ ਪਾਰਾਵਾਰ ਤੋਂ ਰਹਿਤ ਪਰਮਾਤਮਾ ਇਹਦੇ ਵਿੱਚ ਕੋਈ ਸ਼ੰਕਾ ਕਰੇ ਜੇ ਵਿਦਵਾਨ ਸਧਾਰਨ ਬੰਦਾ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਕਰਦਾ ਵਿਦਵਾਨ ਵੀ ਇੰਨਾ ਡੂੰਘਾ ਕਿ ਜਿਹੜੇ ਬਹੁਤੇ ਜ਼ਿਆਦਾ ਗੂੜ੍ਹ ਗਿਆਨ ਵਾਲੇ ਵਿਆਕਰਨ ਆਦਿਕ ਤੋਂ ਵੀ ਗਾਹਾਂ ਜਿਵੇਂ ਕੋਈ ਪੰਡਿਤ ਲੋਕ ਬਹੁਤ ਜ਼ਿਆਦਾ ਗਿਆਨਵਾਨ ਇਸ ਪਾਸੇ ਨੂੰ ਹੁੰਦੇ ਨੇ ਉਹ ਕਹਿਣਗੇ ਇਹਦੇ ਚ ਅਤਿ ਵਿਆਪਤੀ ਤੇ ਗੌਰਵਤਾ ਆਦਿਕ ਦੋਸ਼ ਪ੍ਰਤੀਤ ਹੁੰਦੇ ਨੇ ਵੀ ਸੋ ਪੁਰਖ ਨਿਰੰਜਨ ਇਤਨਾ ਹੀ ਰਹਿਣ ਦਿੰਦੇ ਹਰ ਪੁਰਖ ਨਿਰੰਜਨ ਕਿਉਂ ਲਿਖਿਆ ਹੁਣ ਕਹਿੰਦੇ ਵੀ ਜੇ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਤਾਂ ਨਿਰੰਜਨ ਪੁਰਖ ਮਹਾਤਮਾ ਦੇ ਵਿੱਚ ਘੱਟਦਾ ਅੱਖਰ ਨਿਰੰਜਨ ਪੁਰਖ ਫਿਰ ਇਸ ਤਰ੍ਹਾਂ ਲੱਛਣ ਕੀਤਾ ਜਾਣਾ ਸੀ ਕਿ ਬ੍ਰਹਮ ਦਾ ਤੇ ਘੱਟ ਗਿਆ ਮਹਾਤਮਾ ਵਿਖੇ ਇਸ ਲਈ ਅਸੀਂ ਹਰ ਪੁਰਖ ਨਿਰੰਜਨ ਕਿਹਾ ਸਤਿਗੁਰੂ ਮਹਾਰਾਜ ਕਿਉਂਕਿ ਸਿਆਣਿਆਂ ਦੇ ਵੀ ਸਿਆਣੇ ਨੇ ਜਦੋਂ ਮਹਾਰਾਜ ਜੀ ਕੋਈ ਚੀਜ਼ ਉਚਾਰਨ ਕਰਦੇ ਨੇ ਤਾਂ ਉਹ ਕਿਉਂਕਿ ਸਤਿਗੁਰੂ ਤਾਂ ਭੁੱਲਣਹਾਰ ਨਹੀਂ ਨਾ ਹਨ ਮਨੁੱਖ ਭੁੱਲ ਜਾਂਦਾ ਸਤਿਗੁਰੂ ਇਸ ਢੰਗ ਨਾਲ ਲਿਖਦੇ ਨੇ ਕਿ ਕਿਸੇ ਬੰਦੇ ਨੂੰ ਵਿੱਚ ਊਣ ਤਾਂ ਹੀ ਦੇਖਣ ਦਾ ਮੌਕਾ ਹੀ ਨਾ ਮਿਲੇ ਕਿਉਂਕਿ ਸਤਿਗੁਰੂ ਪੂਰਨ ਨੇ ਸੋ ਇਸ ਕਰਕੇ ਕਹਿੰਦੇ ਜੇ ਇਕੱਲਾ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਨਿਰੰਜਨ ਪੁਰਖ ਤਾਂ ਮਹਾਤਮਾ ਚ ਹੀ ਘੱਟ ਜਾਂਦਾ ਅਸੀਂ ਤਾਂ ਲੱਛਣ ਕੀਤਾ ਸੀ ਬ੍ਰਹਮ ਦਾ ਤੇ ਘੱਟ ਗਿਆ ਮਹਾਤਮਾ ਦੇ ਉੱਤੇ ਇਸ ਲਈ ਅਸੀਂ ਕਹਿੰਦੇ ਹਰ ਪੁਰਖ ਨਿਰੰਜਨ ਕਿਹਾ ਕਹਿੰਦੇ ਹਰ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਹਰ ਆਗਮਾ ਕਿਉਂ ਕਿਹਾ ਇਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ ਮਹਾਰਾਜ ਕਹਿਣ ਲੱਗੇ ਹਰ ਪੁਰਖ ਨਿਰੰਜਨ ਤਾਂ ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਤੁਹਾਨੂੰ ਪਤਾ ਕਹਿੰਦੇ। ਇਸ ਲਈ ਅਸੀਂ ਹਰ ਅਗਮਾ ਕਿਹਾ ਕਿ ਉਹ ਹਰੀ ਡਰ ਤੋਂ ਰਹਿਤ ਹੈ, ਕਿਉਂਕਿ ਜਿਸ ਵੇਲੇ ਰਾਮ ਚੰਦਰ ਜੀ ਬਨਵਾਸ ਹੋਏ ਸੀ ਤਾਂ ਲਛਮਣ ਧਨ ਕਮਾਣ ਲੈ ਕੇ ਖੜਾ ਰਹਿੰਦਾ ਸੀ ਪਹਿਰੇ ਤੇ, ਪਰ ਪਰਮਾਤਮਾ ਨੂੰ ਕਿਸੇ ਪਹਿਰੇ ਦੀ ਲੋੜ ਨਹੀਂ ਪੈਂਦੀ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਪਰਮਾਤਮਾ ਲਈ ਅਗਮ ਅੱਖਰ ਵਰਤਿਆ। ਫਿਰ ਬੇਨਤੀ ਕੀਤੀ, ਹਰ ਅਗਮਾ ਇਤਨਾ ਹੀ ਪਦ ਰਹਿਣ ਦਿੰਦੇ, ਅਗਮਾ ਪਾਰਾ ਕਿਉਂ ਕਿਹਾ? ਕਹਿੰਦੇ ਹਰ ਅਗਮਾ ਪਦ ਹਰਨਾਕਸ਼ ਚ ਘਟਦਾ, ਕਿਉਂਕਿ ਹਰਨਾਕਸ਼ ਡਰ ਤੋਂ ਰਹਿਤ ਹੋ ਗਿਆ, ਜਿਹਨੇ ਵਿਸ਼ਨਪੁਰੀ ਜਾ ਕੇ ਵਿਸ਼ਨੂੰ ਭਜਾ ਕੇ ਆਪਣਾ ਨਾਮ ਜਪਾਇਆ, ਜਲੇ ਹਰਨਾਕਸ਼ ਥਲੇ ਹਰਨਾਕਸ਼। ਸੋ ਇਸ ਤਰ੍ਹਾਂ ਹੈਪੀ ਹਰਨਾਕਸ਼ ਹੋਸੀ ਪੀ ਹਰਨਾਕਸ਼, ਉਹਨੇ ਤਾਂ ਆਪਣਾ ਹੀ ਜਾਪ ਕਰਾਤਾ ਸੀ। ਇਸ ਵਾਸਤੇ ਕਹਿੰਦੇ ਅਸੀਂ ਅਗਮ ਅਪਾਰਾ ਪਦ ਕਿਹਾ। ਉਹ ਪਰਮੇਸ਼ਰ ਜੋ ਅਗਮ ਸ਼ਾਸਤਰਾਂ ਕਰਕੇ ਅਪਾਰਾ ਬੇਅੰਤ ਹੈ, ਹੁਣ ਹਰਨਾਕਸ਼ ਚ ਇਹ ਚੀਜ਼ ਨਹੀਂ ਘਟਦੀ, ਕਿਉਂਕਿ ਉਹਦੇ ਜਸ ਨੂੰ ਸ਼ਾਸਤਰ ਕੋਈ ਨਹੀਂ ਕਥਨ ਕਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਅੱਖਰ ਵਰਤੇ ਨੇ, ਇਹਨੂੰ ਇੱਕ ਅੱਖਰ ਨੂੰ ਦੁਬਾਰਾ ਫਿਰ ਦੁਬਾਰਾ ਵਰਤਣ ਨੂੰ ਇਹਨੂੰ ਕਹਿੰਦੇ ਨੇ ਬੀਪਸਾ ਅਲੰਕਾਰ। ਬੀਪਸਾ ਅਲੰਕਾਰ ਦੇ ਸ਼ਬਦ ਮਹਾਰਾਜ ਨੇ ਕਈ ਵਾਰੀ ਵਰਤੇ ਨੇ। ਇਹਨਾਂ ਚੀਜ਼ਾਂ ਦੀ ਹੁਣ ਘਾਟ ਪਈ ਹੋਈ ਵਿਦਵਾਨਾਂ 'ਚ, ਛੱਡ ਛੁੱਟ ਗਏ ਸਾਰੀਆਂ ਗੱਲਾਂ। ਕਹਿੰਦੇ ਕੀ ਲੋੜ ਹੈ ਸੰਗਤ ਨੂੰ, ਤਾਂ ਆਪਾਂ ਐਵੇਂ ਗੱਲਾਂ ਗੁੱਲਾਂ 'ਚ ਇਧਰਲੇ ਉਧਰਲੇ ਸਾਖੀਆਂ 'ਚ ਉਲਝਾ ਕੇ ਮਾੜਾ ਮੋਟਾ ਪ੍ਰਚਾਰ ਜੀ ਕਰਨਾ ਹੁੰਦਾ, ਗੱਲ ਤਾਂ ਪੈਸਿਆਂ ਦੀ ਪੈਸੇ ਮਿਲ ਹੀ ਜਾਂਦੇ। ਇਸ ਕਰਕੇ ਜੇ ਦਿਮਾਗ ਦਾ ਆਪਣਾ ਜ਼ੋਰ ਲਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ, ਪਰ ਇਹ ਜੇ ਸਤਿਗੁਰੂ ਨੇ ਚੀਜ਼ਾਂ ਲਿਖੀਆਂ ਉਹਨਾਂ ਦੀ ਵਿਚਾਰ ਜ਼ਰੂਰੀ ਹੈ। ਜੇ ਵਿਦਵਤਾ ਇਸ ਤਰ੍ਹਾਂ ਦੀ ਘਟਦੀ ਗਈ ਫਿਰ ਉਹ ਮਿਆਰ ਵੀ ਘਟ ਜਾਵੇਗਾ ਸਾਡੀ ਵਿੱਦਿਆ ਦਾ, ਸਾਡੇ ਗਿਆਨ ਦਾ। ਇਸ ਕਰਕੇ ਕੱਲ੍ਹ ਨੂੰ ਕੋਈ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਆ ਕਰਕੇ ਗੱਲ ਕਰੇ ਤਾਂ ਸਾਨੂੰ ਗਿਆਨ ਹੋਣਾ ਚਾਹੀਦਾ। ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਇਹ ਇੱਕ ਨੂੰ ਦੁਬਾਰਾ ਬੋਲਣਾ, ਇਹਨੂੰ ਬੀਪਸਾ ਅਲੰਕਾਰ ਕਿਹਾ। ਬੀਪਸਾ ਅਲੰਕਾਰ ਹੁੰਦਾ ਦੁਬਾਰਾ ਫਿਰ ਬੋਲਣਾ। ਇਹ ਆਨੰਦ ਸਾਹਿਬ ਦੇ ਵਿੱਚ ਵੀ ਜਾਂ ਕਈ ਥਾਈਂ ਹੋਰ ਵੀ ਆਇਆ। ਕਹਿੰਦੇ ਹੇ ਸਭ ਦੇ ਸਿਰਜਣ ਵਾਲੇ ਵਾਹਿਗੁਰੂ ਸੱਚੇ ਹਰੀ ਪਰਮਾਤਮਾ, ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ, ਸਾਰੇ ਪੁਰਸ਼ ਆਪ ਜੀ ਨੂੰ ਧਿਆਉਂਦੇ ਨੇ, ਪਿੱਛੇ ਵੀ ਧਿਆਉਂਦੇ ਸੀ, ਹੁਣ ਵੀ ਧਿਆਉਂਦੇ ਨੇ, ਹੁਣ ਵੀ ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ, ਅੱਗੇ ਵੀ ਸਾਰੇ ਪੁਰਸ਼ ਤੁਹਾਨੂੰ ਹੀ ਧਿਆਉਣਗੇ। ਮਨ ਕਰਕੇ ਵੀ ਸਾਰੇ ਧਿਆਉਂਦੇ ਨੇ, ਬਾਣੀ ਕਰਕੇ ਵੀ ਧਿਆਉਂਦੇ ਨੇ, ਸਰੀਰ ਕਰਕੇ ਵੀ ਧਿਆਉਂਦੇ ਨੇ। ਇਸ ਕਰਕੇ ਦੇਖਣਾ ਪੈਂਦਾ ਦੋ ਵਾਰੀ ਕਿਉਂ ਲਿਖਿਆ, ਤਿੰਨ ਵਾਰੀ ਕਿਉਂ ਲਿਖਿਆ, ਫਿਰ ਉਹਦਾ ਮਤਲਬ ਹੁੰਦਾ ਕੁਛ। ਜੇ ਦੋ ਵਾਰ ਵੀ ਲਿਖਿਆ ਹੋਵੇ ਤਾਂ ਵੀ ਤਿੰਨ ਵਾਰ ਜਾਣ ਲਈਦਾ, ਕਿਉਂਕਿ ਜਦੋਂ ਪੜ੍ਹਾਈ ਨੂੰ ਪੜ੍ਹਨ ਤੋਂ ਪਹਿਲਾਂ ਇਹਦੇ ਉੱਤੇ ਇੱਕ ਹੋਰ ਪੜ੍ਹਾਈ ਪੜ੍ਹਨੀ ਪੈਂਦੀ ਹੈ ਕਿ ਇਹ ਅੱਖਰ ਦੀ ਵਰਤੋਂ ਕਿਵੇਂ ਕਿਵੇਂ ਹੁੰਦੀ, ਕਿੱਥੇ ਕਿੱਥੇ ਕੀ ਲਾਉਣਾ। ਜੋ ਛੋਟੇ ਗ੍ਰੰਥ ਪਹਿਲਾਂ ਪੜ੍ਹੀ ਤੇ ਉਹਨਾਂ 'ਚ ਲਿਖਿਆ ਹੁੰਦਾ ਜਿਹ ਏਕ ਕੀ ਗਿਣਤੀ ਆਵੈ ਤਹ ਅਨੇਕ ਅਵਸ਼ ਰਹਾਵੈ। ਜਿੱਥੇ ਇੱਕ ਗਰੁੱਪ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਜਿੱਥੇ ਮਹਾਰਾਜ ਨੇ ਕਾਮ ਕ੍ਰੋਧ ਲਿਖਤਾ ਉੱਥੇ ਵੀ ਪੰਜੇ ਹੀ ਆਉਣੇ, ਜਿੱਥੇ ਕਾਮ ਲਿਖਤਾ ਉੱਥੇ ਵੀ ਪੰਜੇ ਹੀ ਆਉਣੇ, ਜਿੱਥੇ ਹੰਕਾਰ ਲਿਖਤਾ ਉੱਥੇ ਹੀ ਪੰਜੇ ਹੀ ਆਉਣੇ ਆ। ਇੱਕ ਲਿਖ ਕੇ ਵੀ ਪੰਜਾਂ ਨੂੰ ਦਿਖਾਉਂਦੇ ਨੇ, ਦੋ ਲਿਖ ਕੇ ਵੀ ਪੰਜਾਂ ਨੂੰ ਦਿਖਾਉਂਦੇ ਨੇ, ਪੰਜ ਲਿਖ ਕੇ ਵੀ ਕਈ ਵਾਰ, ਜਿੰਨੀ ਕੁ ਪੰਗਤੀ 'ਚ ਲਿਖਣ ਦੀ ਥਾਂ ਉਸ ਇਸ਼ਾਰੇ ਮਾਤਰ ਵੀ ਹੁੰਦਾ, ਸਾਰਾ ਵੀ ਹੁੰਦਾ। ਸੋ ਇਸ ਕਰਕੇ ਸਾਰਿਆਂ ਨੇ ਤੁਹਾਨੂੰ ਧਿਆਇਆ ਹੈ। ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ। ਇਹ ਮਹਾਰਾਜ ਸਾਰੇ ਜੀਵ ਆਪਦੇ ਦਾਸ ਨੇ, ਤੁਸੀਂ ਸਾਰਿਆਂ ਦੇ ਦਾਤੇ ਹੋ। ਜੀ ਬਿਹਾਰੀ ਲੱਗੀ ਜੱਜੇ ਨੂੰ, ਐੜਾ ਮੁਕਤਾ ਸਭ ਜੀ ਤੁਮਾਰੇ ਜੀ, ਦੂਜਾ ਜੱਜਾ ਕੱਲਾ ਹੀ ਆ, ਤੂੰ ਜੀਆ ਕਾ ਦਾਤਾਰਾ। ਬਹੁਤ ਵਿਸਥਾਰ ਨਾਲ ਬਾਣੀ ਦੀ ਸੰਥਿਆ ਪਹਿਲਾਂ ਕਰਨ ਤੋਂ ਬਾਅਦ ਬੜੀਆਂ ਚੀਜ਼ਾਂ ਹੁੰਦੀਆਂ ਬਰੀਕੀ ਦੀਆਂ। ਹਰ ਕੋਈ ਕਹਿੰਦਾ ਮੈਂ ਸੰਥਿਆ ਕਰ ਵੀ ਲਈ, ਭਾਵੇਂ ਸੰਥਿਆ ਕਰ ਵੀ ਲਈ ਹੋਵੇ ਤਾਂ ਵੀ ਬਹੁਤ ਗਲਤੀਆਂ ਹੁੰਦੀਆਂ ਫੇਰ ਵੀ, ਕਿਉਂਕਿ ਸੰਥਿਆ ਤੋਂ ਬਾਅਦ ਜਦ ਕਥਾ ਸਿੱਖਦੇ ਹਾਂ ਤਾਂ ਪਤਾ ਲੱਗਦਾ ਫੇਰ ਬਹੁਤ ਗਲਤੀਆਂ ਨਿਕਲਦੀਆਂ। ਕਥਾ ਵਿੱਚ ਅਸਲ ਸੰਥਿਆ ਹੁੰਦੀ ਜਾ ਕੇ ਫਿਰ, ਕਿਉਂਕਿ ਉਦੋਂ ਅਰਥਾਂ ਦਾ ਜੀਵ ਨੂੰ ਗਿਆਨ ਹੋ ਜਾਂਦਾ ਜਦੋਂ ਫੇਰ ਪਤਾ ਲੱਗਦਾ ਕਿ ਇਹ ਅੱਖਰ ਨੂੰ ਕਿਵੇਂ ਬੋਲਣਾ, ਆਹ ਅੱਖਰ ਦਾ ਭਾਵ ਕੀ ਹੈ। ਪਾਠੀ ਨੇ ਸੰਥਿਆ ਉਹ ਕਰਨੀ ਜਿਹੜੀ ਸਿੱਖੀ ਹੈ, ਕਥਾਵਾਚਕ ਨੇ ਸੰਥਿਆ ਉਹ ਕਰਾਉਣੀ ਜਿਹੜੀ ਅਰਥਾਂ ਦੇ ਹਿਸਾਬ ਨਾਲ ਹੁੰਦੀ। ਇਸੇ ਕਰਕੇ ਆਪਸ 'ਚ ਥੋੜ੍ਹਾ ਜਿਹਾ ਦੋਨਾਂ ਦਾ ਕਈ ਵਾਰ ਹੋ ਜਾਂਦਾ ਕਿ ਆਹ ਮੈਂ ਸਿੱਖਿਆ। ਸੋ ਕਿਸੇ ਨੇ ਕਿਤੋਂ ਸਿੱਖਿਆ, ਕਿਸੇ ਨੇ ਕਿਤੋਂ ਸਿੱਖਿਆ, ਪਰ ਰਹੁ ਵਿਚਾਰ ਇਹ ਗੱਲ ਨੂੰ ਇੱਥੇ ਛੱਡ ਦਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਪਰਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਉਹ ਸਾਰੇ ਜੀਆਂ ਦਾ ਦਾਤਾ ਹੈ। ਕਿਵੇਂ ਦਾਤਾ ਜੀ? ਕਹਿੰਦੇ ਸਹਿਜੇ ਸਹਿਜ ਖਿਲਾਇੰਦਾ ਨਹੀਂ ਕਰਦਾ ਆਲਕ, ਜਿਵੇਂ ਮਾਂ ਬੱਚੇ ਨੂੰ ਖਿਲਾਉਂਦੀ ਰਹਿੰਦੀ। ਇਹ ਨਹੀਂ ਕਹਿੰਦੀ ਹੁਣ ਮੇਰੇ ਗਾਲੀ ਪੈ ਗਿਆ ਹੈ, ਚੌਵੀ ਘੰਟੇ ਹੀ ਗੋਦੀ ਚੁੱਕੀ ਰੱਖਦੀ, ਨਿੱਕੇ ਜੇ ਨਿਆਣੇ ਨੂੰ ਸੰਭਾਲਦੀ ਕਰਦੀ, ਬਸ ਮਾਂ ਨੂੰ ਆਹਰ ਹੀ ਇਹ ਮੇਰਾ ਪੁੱਤ ਮੇਰਾ ਬੱਚਾ। ਮਾਂ ਕਦੇ ਵੀ ਨਹੀਂ ਅਲਕਤ ਮੰਨਦੀ ਵੀ ਕਿੱਥੋਂ ਗਲ ਪੈ ਗਿਆ। ਪਰਮਾਤਮਾ ਨੇ ਵੀ ਸਾਨੂੰ ਪੈਦਾ ਕੀਤਾ, ਸਹਿਜੇ ਸਹਿਜ ਸਾਨੂੰ ਖਿਲਾਉਂਦੇ ਨੇ, ਕਦੇ ਅਨੇਕਾਂ ਗਲਤੀਆਂ ਦਿਹਾੜੀ ਦੀਆਂ ਹੁੰਦੀਆਂ, ਰਾਤ ਨੂੰ ਗਲਤੀਆਂ, ਦਿਨੇ ਗਲਤੀਆਂ, ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ। ਇਸ ਕਰਕੇ ਸਾਡੇ ਤੇ ਉਲਾਮੇ ਬਥੇਰੇ ਜਾਂਦੇ ਰੱਬ ਨੂੰ ਵੀ ਇਹ ਬੰਦੇ ਤੇਰੇ ਕਿਹੋ ਜਿਹੇ ਨੇ, ਫਿਰ ਵੀ ਉਹ ਪਰਮਾਤਮਾ ਕਹਿੰਦੇ ਚੱਲ ਕੋਈ ਨੀ ਨਿਆਣੇ, ਇਹਦੇ ਕਿਹੜਾ ਵਾਸਾ ਵਿਚਾਰੇ ਦੇ, ਜੇ ਹਜੇ ਲੇਖ ਲਿਖਿਆ ਨੀ ਹਜੇ ਕਰਨਾ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ। ਕੋਈ ਸਾਡੇ ਔਗਣ ਨੀ ਚਿਤਾਰਦੇ, ਗੱਲ ਨਾਲ ਲਾਉਂਦੇ ਨੇ, ਜੋ ਮੂੰਹ ਚੋਂ ਮੰਗਦੇ ਦਿੰਦੇ ਨੇ। ਜਦ ਬਹੁਤ ਵਿਗੜ ਜਾਂਦਾ ਕੰਮ ਤਾਂ ਕਿਤੇ ਪਿਤਾ ਨੂੰ ਗੁੱਸਾ ਆਉਂਦਾ, ਫਿਰ ਇਸ ਗੱਲ ਦਾ ਵੀ ਸਭ ਕੁਛ ਖਾਈ ਪੀ ਜਾਂਦੇ ਨੇ, ਮੇਰਾ ਨਾਂ ਨਹੀਂ ਲੈਂਦੇ। ਫਿਰ ਕਦੇ ਕਦੇ ਐਸਾ ਵੀ ਮਨ ਚ ਆ ਜਾਂਦਾ, ਪਿਤਾ ਰੂਪ ਹੋਣ ਕਰਕੇ, ਮਾਤਾ ਰੂਪ ਹੋਣ ਕਰਕੇ ਔਗਣ ਨਹੀਂ ਚਿਤਾਰਦੇ ਸਾਡੇ। ਤਾਂ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਧਿਆਇਆ ਕਰੋ ਉਹਨੂੰ, ਹਰ ਧਿਆਵਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ। ਗੁਰਮੁਖੋ ਪਿਆਰਿਓ ਸਾਧ ਸੰਗਤ, ਵਾਹਿਗੁਰੂ ਵਾਹਿਗੁਰੂ ਧਿਆਇਆ ਕਰੋ। ਕਹਿੰਦੇ ਕਿਵੇਂ ਧਿਆਈਏ ਜੀ? ਕਹਿੰਦੇ ਸੰਤਾਂ ਮਹਾਤਮਾ ਨਾਲ ਮਿਲ ਕੇ ਜਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਨਾਮ ਜਪਣ ਵਾਲੇ ਨੇ। ਕਹਿੰਦੇ ਜੀ ਨਾ ਤਾਂ ਕੋਈ ਗੁਰਮੁਖ ਪਿਆਰਾ ਦੀਦਾ ਮਿਲਿਆ ਨਹੀਂ ਕੋਈ, ਨਾ ਸੰਤ ਮਹਾਤਮਾ ਹੁਣ ਕੋਈ ਪੂਰਨ ਦਿੰਦਾ ਜੇ ਐਸਾ ਕੋਈ ਕਹੇ। ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ, ਫਿਰ ਇਹਨਾਂ ਦੇ ਕੋਲ ਬਹਿ ਕੇ ਧਿਆਇਆ ਕਰੋ, ਬਹਾਨੇਬਾਜ਼ੀ ਨਾ ਕਰੋ, ਫਕੀਰੇ ਨਾਲ ਮਿਲ ਕੇ ਧਿਆਈਏ। ਨਿਰੰਕਾਰ ਯਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਜਾਣ ਕੇ ਇਹਨਾਂ ਨੂੰ ਧਿਆਉਣਾ, ਕੋਲ ਬਹਿ ਕੇ ਧਿਆਓ। ਜਿਹੜੀ ਬਾਣੀ ਪੜ੍ਹਨੀ ਹੈ ਇਹ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਜਪਣਾ ਹੁੰਦਾ, ਕੋਈ ਪੰਗਤੀ ਐਸੀ ਨਹੀਂ ਜਿਹਦੇ ਨਾਲ ਨਾਮ ਨਾ ਜਪਿਆ ਜਾ ਸਕੇ। ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨਾਮ ਜਪਾਉਣੇ ਨਾਲ ਗੁਰਬਾਣੀ ਦੀ ਕੋਈ ਤੁਕ ਪੜ੍ਹ ਕੇ ਵੀ ਵਾਹਿਗੁਰੂ ਕਹਿ ਦਿਓ ਨਾਲ ਹੀ ਜੁੜ ਜਾਣੀ ਹੈ। ਕਹਿੰਦੇ ਜੋ ਵਾਹਿਗੁਰੂ ਸਾਰਿਆਂ ਦੁੱਖਾਂ ਦੇ ਵਿਸਾਰਨ ਵਾਲਾ, ਦੂਰ ਕਰਨ ਵਾਲਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਧਿਆਓ ਭਾਈ ਸਾਰੇ। ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਵਾਹਿਗੁਰੂ ਕਹਿੰਦੇ ਨੇ ਭਈ ਸੱਚਮੁੱਚ ਵਾਹਿਗੁਰੂ ਆਪ ਹੀ ਸਾਰਿਆਂ ਦਾ ਸਵਾਮੀ ਮਾਲਕ ਹੈ। ਫਿਰ ਕਹਿੰਦੇ ਨੇ ਭਈ ਸਾਰਿਆਂ ਦਾ ਮਾਲਕ ਆਪ ਹੀ ਹੈ ਅਤੇ ਆਪ ਹੀ ਸੇਵਕ। ਮਹਾਰਾਜ ਕਥਨ ਕਰਦੇ ਨੇ ਵਿਚਾਰਾ ਜੀ ਕੀ ਚੀਜ਼ ਹੈ, ਭਾਵ ਤੁੱਛ ਵੀ ਨਹੀਂ। ਜੀਵ ਦੀ ਹਸਤੀ ਕੀ ਹੈ ਜੋ ਉਹਦੇ ਸਾਰੇ ਗੁਣ ਕਹਿ ਸਕੇ? ਕਿਆ ਨਾਨਕ ਜੰਤ ਵਿਚਾਰਾ, ਆਪੇ ਹੀ ਠਾਕੁਰ ਆ, ਆਪੇ ਹੀ ਸੇਵਕ ਹੈ, ਕਿਉਂਕਿ ਠਾਕੁਰ ਵੀ ਉਸੇ ਜੋਤ ਵਿੱਚ ਹੈ ਅਤੇ ਸੇਵਕ ਵਿੱਚ ਵੀ ਉਹੀ ਜੋਤ ਹੈ। ਇੱਕ ਤਾਂ ਇਹ ਗੱਲ ਹੋ ਗਈ ਸਾਰਿਆਂ 'ਚ। ਇੱਕ ਗੁਰਾਂ ਦੀਆਂ ਗੁਪਤ ਚੀਜ਼ਾਂ ਨੇ ਸਤਿਗੁਰੂ ਮਹਾਰਾਜ, ਜਿੱਥੇ ਸਤਿਗੁਰੂ ਨੇ ਉੱਥੇ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਇੱਕ ਉੱਚ ਕੋਟੀ ਦੇ ਸਭ ਤੋਂ ਉੱਚੇ ਸਿੱਖ ਵੀ ਨੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਕੀ ਸਾਰੇ ਸਰੂਪ ਜਿਹੜੇ ਨੇ ਉਹ ਜਿੱਥੇ ਗੁਰੂ ਨੇ ਉੱਥੇ ਸਿੱਖ ਵੀ ਬਣ ਕੇ ਦਿਖਾਉਂਦੇ ਨੇ। ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਨੂੰ ਕਿਹਾ, ਇਕੱਲੇ ਸਾਨੂੰ ਨਹੀਂ ਕਿਹਾ, ਆਪ ਵੀ ਸੇਵਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਾਂ ਨੂੰ ਮਹਾਰਾਜ ਬਹੁਤ ਵੱਡੇ ਆ, ਪਰ ਜਿੰਨੇ ਮਹਾਰਾਜ ਵੱਡੇ ਨੇ ਓਨੇ ਹੀ ਸੱਚੇ ਪਾਤਸ਼ਾਹ ਨਿਮਰਤਾ ਵਾਲੇ ਨੇ। ਜੇ ਉਹਦੇ ਬਾਰੇ ਵਿਚਾਰ ਕੇ ਦੇਖੀਏ ਤੇ ਉਹ ਪ੍ਰਮਾਤਮਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਜੇ ਤੁਹਾਡੇ ਕੋਲ ਆ ਕੇ ਬਹਿ ਜੇ ਤੇ ਤੁਹਾਨੂੰ ਇਉਂ ਪ੍ਰਤੀਤ ਹੋਊਗਾ ਵੀ ਇਹ ਮੇਰਾ ਹੀ ਹੈ, ਉਹ ਤੁਹਾਡੀ ਹੀ ਸੇਵਾ ਕਰਨ ਲੱਗ ਜਾਂਦਾ ਆ ਕੇ। ਪਰਮਾਤਮਾ ਨੂੰ ਇਹ ਨਹੀਂ ਹੈ ਵੀ ਮੈਂ ਵੱਡਾ, ਉਹ ਤਾਂ ਜੇ ਦੇਖੇ ਮੇਰਾ ਸਿੱਖ ਬੈਠਾ, ਸਿੱਖ ਨੂੰ ਪਾਣੀ ਦਾ ਗਲਾਸ ਵੀ ਫੜਾਉਣ ਲੱਗ ਜਾਂਦਾ, ਪ੍ਰਸ਼ਾਦਾ ਵੀ ਵਰਤਾਉਣ ਲੱਗ ਜਾਂਦਾ, ਸੰਗਤ ਚ ਆ ਕੇ ਗੁਪਤ ਰੂਪ ਚ ਆਪੇ ਹੀ ਸੇਵਾ ਕਰੀ ਜਾਂਦਾ। क्योंकि उदा अपना है सारा संसार, अपना घर, अपनी संगत है उदी। सतगुरु जी तो हुण भी गुरु ग्रंथ साहिब दी आप सेवा करदे ने, प्रकाश भी आप करदे ने, सुखासन भी आप करदे ने, क्योंकि वह तो जिम्मेवार ने। अपनी तो कोई जिम्मेवारी ना है। जद आनंद साहब का पाठ हुंदा किसी थां संगत उठ के चली जाती सारी, ग्रंथी रह गया, दस बंदे रह गए, होर पांच चार सुखासन किने करना। महाराज कहिंदे मैं तां मत्था टेकिया हजूर साहब, मैं गुरु मन्निया गुरु ग्रंथ साहिब जी नूं, मैं तां सुखासन करूंगा ना। सतगुरु सुखासन वेले आप हाजिर हो जाते, शहीद सिंह आप खड़ जाते आके। उन्हां नूं तां पता ना गुरु ग्रंथ साहिब कौन, आपां तां पता ही नहीं इह कौन ने। भज जाते सारे जाने महाराज हजूरी चों हर वक्त, कित्थे चलिया बई। कहिंदे रोजी रोटी नहीं कमाउणी, रोजी दे मालक नूं छड्ड के रोजी रोटी कमाउण दी बंदे नूं भज दौड़ पई होई है। जे सतगुरु चाहुण जे गुरां दी सेवा करिए, सतगुरु सब कुछ आपे ही दे दिंदे आ। सो इस करके जे हाजर नाजर जाण के, जागदी जोत जाण के, किते वी घरां विच वी जिथे किते प्रकाश है, गुरु घरां विच वी प्रकाश है, वह भावना रख के जे सेवा करिए भी निरंकार परमात्मा मिल गया मैनू, लभण जाण दी लोड़ नहीं है परमात्मा नूं। इस करके सतगुरु महाराज सच्चे पातशाह कहिंदे ने, तू घट घट अंतर सर्व निरंतर जी हर एको पुरख समाणा। हे वाहिगुरु जी, एक तू ही पुरख है जो सारिया घटां दे अंदर, दिलां दिलां दे विच, हर थां दे घटां विच ते घाटां विच, पहाड़ियां विच ते समुंदरां विच, जले हैं थले हैं, अपीत हैं अपेय हैं, प्रभु हैं अजू हैं, आदेश हैं अपेश हैं, जले हरि थले हरि, उबे हरि नबे हरि। सारिया थावां ते जलस तुही थलस तुही, नदिस तुही नदस तुही, तुही 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 तुही, महाराज कहने तुही 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 है। सारिया थावां ते सारिया घटां दे अंदर निरंतर हुंदा एक रस लगातार समाउण वाला, कदे घटदी नहीं जोत तेरी। दुनिया नहीं सी तां जोत उसे तरह ही सी, दुनिया बन गई तां जोत उसे तरह ही है, दुनिया खत्म हो जाएगी तां जोत उसे तरह ही रहेगी। वो जोत नहीं घटदी वधदी। इहदे च कई बार दुनिया बनी, कई बार आई, कई बार गई। एक दाते एक पे खारी जी, सब तेरे चोज विडाणा। हे वाहिगुरु जी, एक तां दाते बनाए ने तुसी, एक पे खारी भब्बे नूं लां लगी होई है। एक पे खारी भब्बे दी लां नाल हुंदे ने, एक सिहारी भी लग जांदी है, सो भिखारी भी लिखिया हुंदा। इस करके एक पेखारी हुंदा मंगते बनाया, अर्थ ओही है। ये सारे तुहाडे आश्चर्य कौतक ने कि एक बंदा दाता बनाता, उहनू ज्यादा पैसे ज्यादा समान देता, तू वंडी जा। एक नूं मंगता बनाता, तेरे पल्ले कख नहीं। एक ओ बनाते तुसी जिन्हां नूं बहुत पैसा दिता, वह सूम जे बनाते, वह किसे नूं दिंदे ही नहीं। पैसा दब के ही चलाई चढ़ाई कर जांदे ने, बाद च ही मिलदा। ये भी सारे तेरे कौतक ने। तेरे चोज ना जाना कोई, तू पूरा पुरख विधाता, तू आपे दाता आपे भुगता जी, हों तुद बिन अवर ना जाना। हे वाहिगुरु जी, तुसी आप ही दाते हो, आप ही पदार्था दे भोगण वाले हो, तेरे तो बिना मैं होर तो किसी नूं जानदा ही नहीं। अवस्था ये अवस्था की पंक्ति है, जदों सारिआं विच जोत दिखण लग जांदी, सारिआं विच परमात्मा दिखण लग जांदे ने, जदों इह अवस्था जी इक बन जांदी है, दूजा नजर ही नहीं आउंदा कोई। इह सिंघां दी अवस्था कई थाईं बनी देखी आ। इत्थों इक सिंघ जिवें गया सी मिलना, उह कहिंदा इसी अवस्था बन गई मैनूं सारिआं च ही दिखदी जोत। कहिंदा हुण की करां। मैं कहा वो जे कम करना तां करना ही पैणा। टैक्सी चलाउंदा कहना, कालिया च भी गोरिया च भी सारिया सिखा च भी पशुआ च भी पंछिया च भी, कहना जदों आउंदा कहना मैनू देखदी हुंदी आ जोत, इहदे च भी है इहदे च भी है। कहना मैं हुण पैसे की तो लवां, सारिया च तो आप बैठा, पर रोजी रोटी वास्ते करना पैंदा। सो इस करके जदों इह अवस्था बन जांदी, मन दी इक स्टेज बन जांदी, जदों अंदरली अवस्था खुलदी है, कोई दूजा नजर नहीं आउंदा, सारिया विच उह आप ही बैठा नजर आउंदा। आप ही दाता है, आप ही पदार्थां दे खाण वाला बनिया बैठा है। तू पार ब्रह्म बेअंत बेअंत जी, तेरे क्या गुण आख बखाणा। वावे नूं बोलना सी वखाणा, तो इस करके तेरे क्या गुण आख वखाणा। ये पार ब्रह्म परमेश्वर दी तुसी बेअंत हो जी, बेअंत हो, पिछे भी हुण भी अगे नूं भी बेअंती होना, मन बाणी शरीर करके बेअंत हो। हे वाहिगुरु जी, तुसी बेअंत हो ते तुहाडे गुण भी बेअंती ने, बेअंती ने। हे बेअंत गुणा वाले वाहिगुरु, तेरे विखे जिहड़े बेअंत बेअंत गुण ने, इन्हां दा वर्णन मैं की कर सकदा, इन्हां दा वर्णन किद्दां कर सकदा, क्योंकि जिहड़े बेअंत गुण ने उन्हां दा तुसी ही वर्णन कर सकदे हो। महाराज जिहड़े वचन करदे ने आप ही पहले पातशाह मारू राग च, ईश्वर ब्रह्मा देवी देवा, इंद्र तपे मुन तेरी सेवा, जति सती केते बनवासी, अंत न कोई पाएंदा। ये जदों प्रवेश करदे हां उदों पता लगदा, समुंदर दे किनारे खड़ के कोई न्याणा कहे ले मैं समुंदर नूं हाए हुणे पार कर जावां, मैं दा हुणे कर लवां, ओ फौड़ फड़का ही हुंदा एवें। न्याणे नूं की पता किड्डा वड्डा, ओदे भाणे तां जिथे तक कोई हदबंदी जी दी है उथे तक ही, पर जे किते गलती ना समुंदर च वड़ जे कोई, फिर पता लगदा इह तां बहुत वड्डा है, तां पिछे नहीं मुड़ना पैंदा। इस करके परमात्मा दे गुणां दा कोई अंत नहीं है। जे कोई कहे मैं अंत पा लवांगा, बेअंत बेअंत कह के पिछा छड़ाउंदा। जो सेवा है जो सेवा है तुद जी, जान नानक तिन कुरबाणा। ये महाराज सच्चे पातशाह जो आप जी सेवा करदे ने, जो आप जी सेवा करदे ने, मैं उन्हां तों कुरबान जाना। किन्नी वड्डी उन्हां दी किस्मत है जिहड़े आप दी सेवा करदे ने, किन्ने भागां वाले ने, जिहड़े पिछे भी सेवा कीती, जिन्हां ने हुण भी करदे, अगे नूं करनगे, मन बाणी शरीर करके करदे सेवा। ये वाहिगुरु जिहड़े तेरी सेवा करदे, मैं कुरबान जावां उन्हां तों, प्रकाश करना, सारा दिन सेवा करनी, चौर करना, सुखासन करना, फिर सेवा हुंदा सिमरन करना, कीर्तन करना, कथा करनी। इस तरह महाराज सच्चे पातशाह दी सेवा, दुनिया की सेवा च बथेरे लगे, न्याणे पाल ले, घर दे कम्मां दी सेवा कर ली जी, घर दी सेवा, उहदी सेवा, आहदी सेवा। महाराज कहिंदे मनुख दी सेवा किन्ना की दोगे, मनुख दी सेवा ठीक है, एक फर्ज है, पर इत्थे तक सीमित नहीं कि मनुख कल्ले दी मैं सेवा कर ली। मां बाप की सेवा तो साडा फर्ज ही है, पर सतगुरु कहने जी ने तुहाडे माता पिता का भी परलोक सवारना, तुहाडा भी सवारना, तुहाडे बच्चों का भी सवारना, वह बापू सब तो वड्डा, हर जी माता हर जी पिता, उहदी सेवा किने करनी है, उहदी सेवा की करिए जी। महाराज कहने वह शब्द रूप है, शब्द की सेवा शब्द नाल। सो जिवें आपां किसे देखिए गुरु घर च कोई सेवा, हुण जिहड़े बंदे नूं कुछ भी नहीं आउंदा उहनूं कहे तूं लंगर बरता शाबाश। हुण एक बंदा उहनूं बिजली का काम आउंदा, तूं भी आ सारी बिजली दी तारां ठीक करनियां। एक बंदे नूं माइक ठीक करन आउंदे ने, किसे नूं आह काम आउंदा, जिहा 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 किसे नूं काम आउंदा उहिहा जिहा करी जांदा। जे कोई रागी सिंह आ गए, आओ जी भाई साहब तुसीं स्टेज ते कीर्तन करो जी, शब्द दी सेवा करो जी, पाठी सिंह तों पाठ कराउंदे आ। ਇਹ ਅਲੱਗ ਅਲੱਗ ਸੇਵਾਵਾਂ। ਮਹਾਰਾਜ ਅਸੀਂ ਫਿਰ ਉਹਦੀ ਸੇਵਾ ਕਿਵੇਂ ਕਰੀਏ? ਕਹਿੰਦੇ ਉਹ ਸ਼ਬਦ ਰੂਪ ਹੈ, ਉਹਦੀ ਸੇਵਾ ਸ਼ਬਦ ਨਾਲ ਕਰੋ, ਵਾਹਿਗੁਰੂ 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 ਵਾਹਿਗੁਰੂ, ਇਹੀ ਉਹਦੀ ਸੇਵਾ। ਬਾਣੀ ਪੜ੍ਹਨੀ ਉਹਦੀ ਸੇਵਾ, ਨਹੀਂ ਨਾ ਪਤਾ ਇਹਨਾਂ ਗੱਲਾਂ ਦਾ ਵੀ ਬਾਣੀ ਪੜ੍ਹਨੀ ਕਿਵੇਂ ਸੇਵਾ ਹੋਈ, ਕਿਉਂਕਿ ਸਤਿਗੁਰੂ ਬਾਣੀ ਪੜ੍ਹਨ ਤੇ ਬਹੁਤ ਖੁਸ਼ ਹੁੰਦੇ ਨੇ, ਬਹੁਤ ਕੁਛ ਹੁੰਦਾ, ਇੰਨਾ ਕੁਛ ਵੀ ਸਾਡਾ ਦਿਮਾਗ ਇੰਨਾ ਸਮਝਾ ਵੀ ਨਹੀਂ ਸਕਦਾ, ਹੁੰਦਾ ਬਹੁਤ ਕੁਛ ਹੈ। ਤਾਂਹੀਓ ਮਹਾਰਾਜ ਕਹਿੰਦੇ ਨਾਨਕ ਰਤਨਾ ਕਰੜਾ ਸਾਰ, ਬਹੁਤ ਕੁਛ ਹੋ ਜਾਂਦਾ ਬਾਣੀ ਦੇ ਪੜ੍ਹਨ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਬਾਣੀ ਦੇ ਰਾਹੀਂ ਸੇਵਾ ਕਰੋ, ਸਿਮਰਨ ਦੇ ਨਾਲ ਸੇਵਾ ਕਰੋ, ਮੂਲ ਮੰਤਰ ਦਾ ਅਭਿਆਸ ਕਰੀ ਜਾਓ,